सुरठाम बोलो मंगलनाथ जो कछ करत है करण देह सब ते बड जगनाथ करह मान को हान मन।
वाहिगुरु जी का खालसा वाहिगुरु जी की फतेह। गुरु ग्रीव निवाज अंतर जामी भगत वत्सल कृपा दे खजाने धन धन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साध संगत जी धन धन सतगुरु गुरु नानक देव साहिब जी महाराज सचे पातशाह जी का पावन पवित्र लड़ीवार प्रसंग जो श्रवण कर रहे हैं गुरु नानक देव जी की सारी कथा जो उन्होंने अवतार दिहाड़े तो लैके प्रारंभ होई एन तो भाव के जदों तो अवतार धारिया किन्ने जीवों का कल्याण किया महाराज ने। सो इस पोथी का पूर्वार का अध्याय त्रेहठ श्री गुरु नानक प्रकाश 676 अंग ते बख्शिश कर रहे ने सतगुरु जी। अजक पहाड़ों के सुमेर पर्बत से सिद्धां दे कोल गए हुए ने। सिद्धां दे कोले रिधियां सिद्धियां ताकतां करामाती शक्तियां बहुत सन जिस करके उन्होंने मनां दे अंदर इन्हां चीज़ां दा हंकार सी। पर असल विच जिथे तक जाना चाहीदा सी परमेश्वर की प्राप्ति तक वो पहुँच नहीं सी सके। सो गुरु नानक देव जी महाराज उन्होंने सीधे रस्ते ते पाउण लई सिद्धां कोल पहुँचे हुए ने। सो लगातार पिछले सारे वीक तो ही लैके यह कथा सिद्धां दी ही चल रही है अते हले दो चार दिन होर सिद्धां दे प्रसंग ही चलणगे। सतगुरु महाराज सच्चे पातशाह उत्ते जिहड़े सिद्ध ब्रह्म ज्ञानी ने वो तां करदे ने बहुत शरदा, पर जिहड़े हैगे ने दूसरे प्रकार दे हंकारी जे उन्हां दे मनां विच शरदा नहीं है। सो इस तरह जिन्हां दे मन विच शरदा है जिमें गोपी चंद सिद्ध होया, घुगूनाथ, चंबानाथ, मंगलनाथ, भरथरी जी, इन्हां दे मन च बहुत शरदा है। पर जिहड़े दूसरे सिद्ध ने वह बड़े हंकारे हुए ने। महाराज सच्चे पातशाह जी नूं कहिंदे बड़ियां उच्चियां उच्चियां गल्लां तां करदे हो वी जां तां कोई शक्ति दिखाओ जे तुहाडे पल्ले है कुछ, ते नहीं तां इन्नियां गल्लां तां सारिआं नूं आउंदियां ने। इन्हां दे विचों जिहड़े ब्रह्म ज्ञानी सीगे उह कहिण लगे बोलिओ मंगलनाथ जो कुछ करत है करन दिओ, सब ते वड जगनाथ करहै मान को हान मन। मंगलनाथ जी कहण लगे जो कुछ पाईए करदे ने गोपी चंद जी इन्हां नूं करी जाण दिओ, सारिआं नालों वड्डे जो जगत दे नाथ मालक गुरु नानक देव जी आपे ही इन्हां दे मन दे अंदर जिहड़ा हंकार है उहदी निवृत्ति करनगे, आपां नूं ज़्यादा गुस्सा करन दी लोड़ नहीं है। श्रवण करदे हां अगे प्रसंग जिस प्रकार सतगुरु मेहर करनगे। सो रसना नूं करिए पवित्र प्यार सत्कार नाल गज के आखो सतनाम श्री वाहे गुरु
साहिब जी,
सतनाम श्री वाहे गुरु साहिब जी।
कविता इन ते न लगु सो हारे कित विद नहीं लाजत हट सब मान है विसिखिए।
सो इन्हां तों जिहड़े छोटे ने वो सारे हार चुके ने और लज्जत होवै हटै सब अपने आप ही हट जाणगे, क्योंकि गुरु नानक देव जी तो सारे छोटे ही ने ते शर्मसार हो के पिछे आपे हट जाणा। इन्हां ने जिन्ने भी सिद्ध हन मान है विशेखीए बड़ा सिद्धां दे मन दे अंदर असल विच बहुत अहंकार है।
बल को लगाए बाण पाहन चलाए जैसे तैसे गोपी चंद तुम कौतुक को देखिए।
हुण की होया सिद्धां ने अपनियां शक्तियां ला के बहुत कौतुक दिखाउणे शुरू कर दित्ते ने, क्योंकि पत्थर नूं तीर चलाउण वांगू सिद्ध अपनियां शक्तियां महाराज नूं दिखाउण लगे। जिवें पत्थर विच तीर मारीए कदे जा के तीर ही टुट जांदा है, उहदा असर नहीं हुंदा। इसे तरह ही कहिंदे गोपी चंद ਮੰਗਲ ਨਾਥ ਜੀ ਕਹਿੰਦੇ ਗੋਪੀ ਚੰਦ ਜੀ ਤੁਸੀਂ ਦੇਖੋ ਮਹਾਰਾਜ ਕੀ ਕੌਤਕ ਵਰਤਾਉਂਦੇ ਹਨ।
ਤੰਗਰ ਸੁਰਤ ਸਿੱਧ ਚੰਗਰ ਨਿਰਿਤ ਸਿੱਧ ਲੰਗਰ ਕਨਕ ਸੰਭੂ ਨਾਥ ਕੇਤੇ ਲਿਖੀਏ।
ਇਹ ਸਿੱਧਾਂ ਦੇ ਨਾਮ ਹਨ ਜਿਵੇਂ ਭੰਗਰ ਨਾਥ ਤੇ ਕਈਆਂ ਦੇ ਨਾਮ ਦੇ ਨਾਲ ਨਾਥ ਲੱਗਦਾ, ਕਿਸੇ ਨਾਲ ਸਿੱਧ ਲੱਗਦਾ, ਕਿਸੇ ਨਾਲ ਜਤੀ ਲੱਗਦਾ। ਭੰਗਰ ਨਾਥ ਸੁਰਤ ਸਿੱਧ, ਚੰਗਰ ਨਾਥ ਨਿਰਤ ਸਿੱਧ, ਲੰਗਰ ਨਾਥ ਕਨਕ ਨਾਥ ਸ਼ੰਭੂ ਨਾਥ, ਇਹ ਸਾਰੇ ਬੜੇ ਹੀ ਟੇਢੇ ਕਿਸਮ ਦੇ ਬੰਦੇ ਨੇ, ਸ਼ਕਤੀਆਂ ਦਾ ਜਿਨ੍ਹਾਂ ਨੂੰ ਹੰਕਾਰ ਹੈ, ਜਿਨ੍ਹਾਂ ਦੇ ਅੰਦਰ ਸੋਝੀ ਨਹੀਂ ਹੈ, ਜਿਨ੍ਹਾਂ ਦੇ ਅੰਦਰ ਇੱਕ ਪ੍ਰਕਾਰ ਦੀ ਸ਼ਕਤੀਆਂ ਪ੍ਰਾਪਤ ਕਰਕੇ ਹਰਨਾਕਸ਼ ਵਾਂਗੂੰ ਦੈਂਤ ਬਿਰਤੀ ਬਣੀ ਹੋਈ ਹੈ, ਉਹ ਐਸੇ ਸਿੱਧ ਜਿਹੜੇ ਨੇ ਮਹਾਰਾਜ ਦੀ ਸ਼ਕਤੀ ਪਰਖਣਾ ਚਾਹੁੰਦੇ ਹਨ।
ਰਿਦੇ ਰਿਸ ਖਾਈ ਮੇਰ ਗਾਨੀ ਜੇ ਉਡਾਈ ਸਭ ਕਾਹੂ ਨੈ ਬਰਾਗਨ ਚਲਾਈ ਨਭ ਪੇਖੀਏ।
ਹੁਣ ਉਹਨਾਂ ਨੇ ਗੁੱਸਾ ਖਾ ਕੇ ਮ੍ਰਿਗ ਦੀ ਖੱਲ ਦੇ ਉੱਤੇ ਜਿਹੜੇ ਬੈਠੇ ਸੀ ਸਮਾਧੀ ਲਾ ਕੇ, ਉਹ ਖੱਲ ਸਣੇ ਤਾਂ ਅਸਮਾਨ ਨੂੰ ਉੱਡ ਗਏ, ਅਤੇ ਕਈ ਜਿਹੜੇ ਸੀ ਬਰਾਗਣ ਹੁੰਦੇ, ਜਿਵੇਂ ਟੀ ਦੀ ਸ਼ਕਲ ਹੁੰਦੀ ਇੰਗਲਿਸ਼ ਵਿੱਚ ਟੀ ਲਿਖਦੇ ਹਾਂ ਆਪਾਂ, ਇਸ ਤਰ੍ਹਾਂ ਬਰਾਗਣ ਨੂੰ ਲੱਕੜ ਦੀ। ਗੁਰੂ ਅਮਰਦਾਸ ਜੀ ਦੀ ਕਦੇ ਫੋਟੋ ਦੇਖਦੇ ਹਾਂ, ਮਹਾਰਾਜ ਜੀ ਬਰਾਗਣ ਦੇ ਉੱਤੇ ਆਪਣੇ ਹੱਥ ਰੱਖ ਕੇ ਬੈਠੇ ਹੁੰਦੇ ਨੇ, ਇਸ ਤਰ੍ਹਾਂ ਬਰਾਗਣ ਦੇ ਸਮੇਤ ਹੀ ਕਈ ਅਸਮਾਨ ਨੂੰ ਉੱਡ ਗਏ। ਉਹ ਗੁਰੂ ਨਾਨਕ ਦੇਵ ਜੀ ਨੂੰ ਟਟਿਆਣੇ ਜਿਹੜੇ ਨੇ, ਸੂਰਜ ਨੂੰ ਜਿਵੇਂ ਟਟਿਆਣਾ ਦਿਖਾਵੇ ਮੇਰੇ ਚ ਬੜਾ ਚਾਨਣ ਹੈ, ਇਸ ਤਰ੍ਹਾਂ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾ ਰਹੇ ਹਨ।
ਕਵਿਤਾ ਸਿੰਘੀ ਕੋਬ ਜਾਏ ਹੱਥ ਤਿਆਗ ਕੈ ਪਰਮਾਏ ਡੰਡਾ ਸੌਜ ਸਭ ਆਪਣੀ ਆਕਾਸ਼ ਮੈਂ ਉਡਾਈਆ।
ਹੁਣ ਸਿੰਘੀ ਨੂੰ ਬਜਾਉਂਦੇ ਨੇ, ਜਿਹੜੀ ਜੋਗਿਆਂ ਕੋਲ ਸਿੰਘੀ ਹੁੰਦੀ ਹੈ, ਇੱਕ ਹਿਰਨ ਦੇ ਸਿੰਘ ਦੀ ਬਣਾਈ ਹੋਈ, ਉਹਦੇ ਚ ਆਵਾਜ਼ ਜੀ ਕਰਦੇ ਨੇ, ਫਿਰ ਹੱਥੋਂ ਛੱਡ ਕੇ ਡੰਡਾ ਆਕਾਸ਼ ਨੂੰ ਚੜਾਉਂਦੇ ਨੇ, ਫਿਰ ਉਹਨਾਂ ਕੋਲ ਜਿਹੜੀ ਸੌਜ ਸਮੱਗਰੀ ਹੈ ਸਾਰੀ, ਆਸਣ ਸਣੇ ਉਡਾ ਦੇਣਾ ਚੀਜ਼ਾਂ, ਤਾਂ ਨੂੰ ਆਕਾਸ਼ ਵਿੱਚ ਉਡਾ ਦੇਣੀਆਂ, ਜਿਵੇਂ ਮਦਾਰੀ ਤਮਾਸ਼ਾ ਕਰਦਾ ਹੁੰਦਾ, ਤਮਾਸ਼ਾ ਜਿਹਾ ਲਾ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹਨ।
ਪੁੰਨ ਫਰੂਆ ਜੇ ਸੁਕੁਤੀ ਫਿਰਤ ਕੇਤੀ ਜੇਤੋ ਜ਼ੋਰ ਤੇ ਤੋ ਤਾਂ ਸਭ ਪਾਈਆ।
ਸਮੁੰਦਰਾਂ ਉਡਾਤੀਆਂ, ਫਰੂਆ ਹੁੰਦਾ ਠੂਠਾ ਉਡਾਤਾ, ਫਿਰ ਇਹ ਅਸਮਾਨ ਦੇ ਵਿੱਚ ਛੂੰਕਦੀਆਂ ਫਿਰਦੀਆਂ ਨੇ। ਜਿੰਨਾ ਜਿੰਨਾ ਕਿਸੇ ਵਿੱਚ ਜ਼ੋਰ ਸੀ, ਜਿੰਨੀ ਜਿੰਨੀ ਸ਼ਕਤੀ ਸੀ, ਹਰੇਕ ਨੇ ਆਪਣੀ ਸ਼ਕਤੀ ਵਿਖਾਉਣੀ ਸ਼ੁਰੂ ਕੀਤੀ ਹੈ।
ਹਿਰਦੈ ਗਰਭ ਆਏ ਨਿਜ ਸਾਗਤ ਲਗਾਏ ਸਿੱਧ ਪੰਖੀ ਜੋ ਫਿਰਤ ਅਸਮਾਨ ਰਹੋ ਛਾਈਆ।
ਇਹ ਚੀਜ਼ਾਂ ਜਦੋਂ ਅਸਮਾਨ ਦੇ ਵਿੱਚ ਘੁੰਮ ਰਹੀਆਂ ਸਨ, ਉਸ ਵਕਤ ਪੰਖੀ ਵਾਂਗੂ ਪੰਛੀ ਵਾਂਗੂ ਸਿੱਧ ਵੀ ਅਸਮਾਨ ਦੇ ਉੱਡ ਰਹੇ ਸਨ, ਇਸ ਗੱਲ ਦਾ ਮਨ ਦੇ ਅੰਦਰ ਬੜਾ ਹੰਕਾਰ ਸੀ। ਉਹਨਾਂ ਦੇ ਭਾਣੇ ਗੁਰੂ ਨਾਨਕ ਦੇਵ ਜੀ ਛੋਟੀ ਜਿਹੀ ਉਮਰ ਦੇ ਬੱਚੇ ਹੀ ਆ, ਕਿਉਂਕਿ 40-45 ਸਾਲ ਦੀ ਉਮਰ ਉਹਨਾਂ ਵਾਸਤੇ ਕੁਛ ਨਹੀਂ, ਉਹ ਹਜ਼ਾਰਾਂ ਸਾਲਾਂ ਦੀ ਜਿਨ੍ਹਾਂ ਦੀ ਲੰਬੀ ਉਮਰ ਹੈ।
ਨਾਨਕਾ ਜੀ ਤੁਸਨ ਕੋ ਧਾਰ ਘਰ ਬੈਸਰ ਹੈ ਦੇਖਤ ਤਮਾਸੋ ਪੈ ਨਾ ਵਾਕ ਕੋ ਅਲਾਈਆ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕਰਕੇ ਬੈਠੇ ਨੇ, ਇਹਨਾਂ ਦਾ ਤਮਾਸ਼ਾ ਦੇਖ ਰਹੇ ਨੇ, ਸਤਿਗੁਰੂ ਜੀ ਕੋਈ ਵਾਕ ਨਹੀਂ ਕਹਿ ਰਹੇ। ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਬਚਿੱਤਰ ਨਾਟਕ ਵਿੱਚ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਨਾਟਕ ਚੇਟਕ ਕਰਨੇ ਜਿਹੜੇ ਨੇ, ਮਦਾਰੀ ਦੇ ਤਮਾਸ਼ੇ ਵਾਂਗੂ ਦਿਖਾਵੇ ਜੇ ਕਰਨੇ ਨੇ, ਇਹ ਤਾਂ ਸਮਕਾ ਰੱਬ ਦੇ ਪਿਆਰੇ ਨੂੰ ਸ਼ਰਮ ਆਉਂਦੀ ਹੈ ਵੀ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ ਹੈ।
ਕਵਿਤਾ ਜਾਨੂ ਸਭ ਸਿੱਧ ਆਬ ਡਰਿਓ ਔਰ ਮਾਹੇ ਇਹ ਦੂਨੇ ਗਰਵਾਏ ਚਾਈ ਚਿੱਤ ਮੈਂ ਵਡਾਇਓ ਹੈ।
ਹੁਣ ਕਈ ਵਾਰੀ ਕੀ ਹੁੰਦਾ, ਤਕੜਾ ਬੰਦਾ ਮੂਹਰੋਂ ਬੋਲਦਾ ਨਹੀਂ ਹੁੰਦਾ, ਚੁੱਪ ਹੋ ਜਾਂਦਾ, ਜਾਂ ਇਹ ਸਮਝਦਾ ਨਿਆਣਾ ਹੈਗਾ ਕਿ ਜੇ ਮਾਰਿਆ ਕਿਵੇਂ ਮਰ ਜਾਣਾ ਇਹਨੇ ਜਾਂ ਡਿੱਗ ਪੈਣਾ। ਮਹਾਰਾਜ ਤਾਂ ਇਹ ਕਹਿ ਰਹੇ ਨੇ ਮਨ ਚ ਵੀ ਚਲੋ ਜੋ ਕਰਦੇ ਤਮਾਸ਼ੇ ਜੇ ਲਾਏ ਜਾਂਦੇ ਨੇ। ਸਿੱਧਾਂ ਨੇ ਸੋਚਿਆ ਵੀ ਇਹ ਡਰ ਗਏ, ਬੜੇ ਹੰਕਾਰੇ ਹੋ ਗਏ, ਹੋਰ ਮਨ ਦਾ ਹੰਕਾਰ ਹੋਰ ਵੱਧ ਗਿਆ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਡਰਾ ਲਿਆ ਹੈ।
ਆਏ ਕੈ ਨਿਕਟ ਬੋਲੇ ਬਚਨ ਵਿਗਟ ਤਬ ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਹੈ।
ਸੋ ਉਸ ਵਕਤ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਡਰਾਉਣੇ ਜੇ ਤੇ ਟੇਢੇ ਜੇ ਬਚਨ ਬੋਲਦੇ ਨੇ, ਜਿਹੜੀਆਂ ਸਿੱਧੀਆਂ ਉਹਨਾਂ ਨੇ ਲਾਈਆਂ, ਸ਼ਕਤੀਆਂ ਲਾਈਆਂ, ਉੱਡੇ ਫਿਰਦੇ ਨੇ, ਸਮਾਨ ਨੂੰ ਉੱਪਰ ਅੜਾਉਂਦੇ ਨੇ, ਮਹਾਰਾਜ ਦੇ ਨੇੜੇ ਆ ਕੇ ਜਿਵੇਂ ਆਪਾਂ ਕਹੀਏ ਕਿਉਂ ਦੇਖੀ ਫਿਰ ਮੇਰੀ ਸ਼ਕਤੀ, ਤੈਨੂੰ ਪੁੱਠਾ ਕਰ ਦਿਆਂਗੇ, ਤੈਨੂੰ ਐਂ ਕਰ ਦਿਆਂਗੇ। ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਪਰਮੇਸ਼ਰ ਜੀ ਦੁਨੀਆਂ ਦੀ ਹਾਲਤ ਨੂੰ ਦੇਖ ਰਹੇ, ਕਿੱਡੀ ਮਾੜੀ ਹਾਲਤ ਹੈ ਇਹਨਾਂ ਦੀ। ਦੇਖੋ ਪਰਮਾਤਮਾ ਦੀ ਇੰਨੀ ਤਾਕਤ, ਫਿਰ ਵੀ ਚੁੱਪ ਨੇ ਉਹ, ਇੰਨੀ ਸ਼ਕਤੀ ਹੁੰਦਿਆਂ ਹੋਇਆਂ ਵੀ ਸ਼ਾਂਤ ਰਸ ਵਿੱਚ ਨੇ, ਅਤੇ ਬੰਦੇ ਨੂੰ ਕਿਤੇ ਮਾੜੀ ਜਿਹੀ ਸ਼ਕਤੀ ਮਿਲ ਜੇ, ਬੰਦਾ ਪੂਰੀ ਦੁਨੀਆਂ ਨੂੰ ਹੀ ਜਿੱਤਣ ਨੂੰ ਫਿਰਦਾ, ਜਾਂ ਦੁਨੀਆਂ ਨੂੰ ਮੈਂ ਕਾਬੂ ਕਰ ਲਵਾਂ, ਇੱਕ ਮਾੜੀ ਜਿਹੀ ਸ਼ਕਤੀ ਦਾ ਕਿੰਨਾ ਹੰਕਾਰ ਹੁੰਦਾ ਹੈ।
ਸਿਖਲੀ ਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ ਤਪਾ ਕੋ ਕਹਾਏ ਜਗ ਹਿਰਦੈ ਗਰਵਾਇਓ ਹੈ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਤੁਸਾਂ ਨੇ ਤਾਂ ਇਕੱਲੀਆਂ ਗੱਲਾਂ ਹੀ ਸਿੱਖੀਆਂ ਹੋਈਆਂ ਨੇ, ਆਪਣੇ ਆਪ ਨੂੰ ਤੁਸੀਂ ਤਪਾ ਕਹਾਉਂਦੇ ਹੋ ਜੱਗ ਦੇ ਵਿੱਚ, ਅਤੇ ਪਰ ਤੁਹਾਡੇ ਕੋਲ ਸ਼ਕਤੀ ਤਾਂ ਕੋਈ ਨਹੀਂ ਹੈ, ਇਉਂ ਤੁਸੀਂ ਮਨ ਦੇ ਅੰਦਰ ਹੰਕਾਰ ਕਰਦੇ ਹੋ ਕਿ ਮੇਰੇ ਕੋਲ ਗਿਆਨ ਹੈ।
ਮਨ ਤਨ ਬਾਤ ਸਮਝ ਆਇਓ ਭਲੀ ਭਾਂਤ ਆਬ ਦੇਖੀ ਕਰਾ ਮਾਤ ਤੋਹੇ ਤੁਸਨ ਕਰਾਇਓ ਹੈ।
ਸਾਡੀ ਗੱਲ ਨਹੀਂ ਨਾ ਮੰਨੀ ਚੰਗੀ ਤਰ੍ਹਾਂ, ਦੇਖੀ ਸਾਡੀ ਕਰਾ ਮਾਤ, ਹੁਣ ਕਰਾਇਆ ਕਿ ਨਹੀਂ ਤੈਨੂੰ ਚੁੱਪ। ਮਹਾਰਾਜ ਨੂੰ ਕਹਿੰਦੇ ਨੇ ਸਾਰੇ ਜਾਣੇ ਵੀ ਅਸੀਂ ਤੁਹਾਨੂੰ ਚੁੱਪ ਕਰਵਾ ਦਿੱਤਾ, ਕਿਉਂ ਸਤਿਗੁਰੂ ਤਾਂ ਵੈਸੇ ਚੁੱਪ ਬੈਠੇ ਨੇ ਉਹਨਾਂ ਦੀ ਮੂਰਖਤਾ ਦੇਖ ਕੇ, ਤੇ ਇਹ ਸਮਝੀ ਜਾਂਦੇ ਕਿ ਸ਼ਾਇਦ ਅਸੀਂ ਮਹਾਰਾਜ ਨੂੰ ਚੁੱਪ ਕਰਵਾ ਦਿੱਤਾ ਹੈ।
ਕਵਿਤਾ ਅੱਜ ਹੁਲਾਹ ਸਿੱਧ ਵੇਖ ਲਿਓ ਨੇਰ ਵਾਰ ਹੱਠ ਗੋਰਖ ਕੇ ਚੇਲੇ ਹੋਏ ਮੁੰਦਾ ਕਾਨ ਪਾਈਏ।
ਕਹਿਣ ਲੱਗੇ ਬਣ ਜਾਓ ਹੁਣ ਵੀ ਸਿੱਧ ਤੇ ਸਾਡਾ ਭੇਖ ਧਾਰਨ ਕਰ ਲਓ, ਆਪਣਾ ਹੱਠ ਛੱਡ ਦਿਓ, ਗੋਰਖ ਦੇ ਚੇਲੇ ਬਣ ਜਾਓ, ਕੰਨ ਵਿੱਚ ਮੁੰਦਰਾ ਪਾ ਲਓ, ਨਹੀਂ ਤਾਂ ਅਸੀਂ ਦੇਖੋ ਸ਼ਕਤੀ ਨਾਲ ਤੁਹਾਨੂੰ ਪੁੱਠੇ ਕਰ ਦਿਆਂਗੇ। ਹੁਣ
ਸਭ ਕੇ ਸਮਾਨ ਬਨ ਜੋਗ ਕੋ ਨਿਧਾਨ ਹੋਵ ਬਚਨ ਕੋ ਮਾਨ ਕੈ ਬਿਪੂਤ ਤਨ ਲਾਈਏ।
ਸਾਰਿਆਂ ਦੇ ਬਰਾਬਰ ਬਣ ਜਾਓ, ਜੋਗ ਨੂੰ ਧਾਰਨ ਕਰਕੇ ਜੋਗ ਦੇ ਖਜ਼ਾਨੇ ਬਣ ਜਾਓ, ਬਚਨ ਨੂੰ ਮੰਨ ਕੇ ਨਾ ਚੁੱਪ ਕਰਕੇ ਸਵਾਹ ਪਿੰਡੇ ਤੇ ਮਲ ਲਓ, ਤੇ ਜੋਗੀ ਬਣ ਜਾਓ ਗੋਰਖ ਤੋਂ ਸਿੱਖਿਆ ਲੈ ਕੇ।
ਜਰਾ ਦੁੱਖ ਜਾਹੀ ਰਹੋ ਸਿੱਧਨ ਕੇ ਮਾਹੀ ਸਦਾ ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ।
ਜਰਾ ਹੁੰਦਾ ਬੁਢੇਪਾ, ਬੁਢੇਪੇ ਦਾ ਦੁੱਖ ਚਲਿਆ ਜਾਵੇਗਾ, ਉਮਰ ਤੁਹਾਡੀ ਲੰਬੀ ਹੋ ਜਾਵੇਗੀ, ਸਿੱਧਾਂ ਦੇ ਵਿੱਚ ਤੁਸੀਂ ਸਦਾ ਵਾਸਤੇ ਰਹੋਗੇ, ਕਲਾਵਾਨ ਹੋ ਕੇ ਸਾਰੀ ਦੁਨੀਆਂ ਤੁਹਾਨੂੰ ਫਿਰ ਆ ਕੇ ਮੱਥਾ ਟੇਕੇਗੀ।
ਕਹਿ ਤੋ ਚੇਲੋ ਹੂਆ ਨਾ ਤੋ ਸਖਤ ਦਿਖਾਈਏ ਅਬ ਦੋਮਾ ਏਕ ਕਹਿਆ ਨਿਜ ਪ੍ਰਾਨ ਕੋ ਬਚਾਈਏ।
ਕਹਿੰਦੇ ਜਾਂ ਤਾਂ ਹੁਣ ਫਿਰ ਚੇਲੇ ਬਣ ਜਾਓ ਸਾਡੇ, ਨਹੀਂ ਤਾਂ ਸ਼ਕਤੀ ਦਿਖਾਓ, ਹੁਣ ਦੋਨਾਂ ਚ ਇੱਕ ਗੱਲ ਕਰ ਲਓ, ਆਪਣੇ ਪ੍ਰਾਣ ਬਚਾ ਲਓ ਅੱਜ, ਨਹੀਂ ਸ਼ਕਤੀ ਨਾਲ ਤੁਹਾਨੂੰ ਅਸੀਂ ਮਾਰ ਦੇਵਾਂਗੇ।
ਸੁਨਿਆ ਸਬੈਨ ਮੁਸਕਾਨ ਗਤ ਦੈਨ ਸਭ ਸਖਤ ਕੇ ਐਨ ਬੋਲੇ ਸਹਿਜ ਸੁਭਾਇ ਕੈ।
ਇਹ ਜੇ ਬਚਨ ਸੁਣ ਕੇ ਗੁਰੂ ਸਾਹਿਬ ਜੀ ਮੁਸਕੁਰਾਏ, ਕਲਿਆਣ ਦੇ ਦੇਣ ਵਾਲੇ ਸਤਿਗੁਰੂ ਸਾਰੀ ਸ਼ਕਤੀ ਦਾ ਮਾਲਕ ਪਰਮੇਸ਼ਰ ਸੁਤੇ ਸਿੱਧ ਬੋਲੇ।
ਕੌਸ ਤੂੰ ਹਮਾਰੀ ਅਬ ਹੋਈਏ ਆਕਾਸ਼ਚਾਰੀ ਆਨ ਤੂੰ ਉਤਾਰੀ ਨਿਜ ਬਲ ਦੇਖ ਆਏ ਕੈ।
ਮਹਾਰਾਜ ਜੀ ਖੜਾਮ ਲਾ ਕੇ ਬੈਠੇ ਸੀ ਆਪਣੀ ਆਸਣ ਦੇ ਉੱਤੇ, ਸਤਿਗੁਰੂ ਆਪਣੀ ਖੜਾਮ ਨੂੰ ਕਹਿਣ ਲੱਗੇ, ਇਹ ਮੇਰੀ ਖੜਾਮ ਚਰਨਾਂ ਵਿੱਚ ਪਾਉਣ ਵਾਲੀ ਹੁੰਦੀ, ਲੱਕੜ ਦੀ ਬਣੀ ਹੋਈ। ਕਹਿੰਦੇ ਤੂੰ ਹੀ ਇਉਂ ਕਰ, ਆਹ ਜਿਹੜੇ ਆਕਾਸ਼ ਵਿੱਚ ਉੱਡੇ ਫਿਰਦੇ ਨਾ ਸਾਰੇ, ਜਾਂ ਵੱਜ ਇਹਨਾਂ ਦੇ ਸਿਰ 'ਚ ਇੱਕ ਇੱਕ ਜਾ ਕੇ, ਇਹਨਾਂ ਨੂੰ ਥੱਲੇ ਲਾਹ ਕੇ ਲਿਆ ਸਾਰਿਆਂ ਨੂੰ। ਮਹਾਰਾਜ ਨੇ ਆਪਣੀ ਖੜਾਮ ਨੂੰ ਹੀ ਹੁਕਮ ਕਰ ਦਿੱਤਾ।
ਸੁਨੇ ਜਬ ਵਾਕ ਤਤ ਕਾਲ ਅਸਮਾਨ ਗਈ ਸਿੱਧਨ ਕੀ ਸਗਤਾ ਜੋ ਦਈ ਵਿੱਚ ਲਾਈ ਕੈ।
ਜਦੋਂ ਖੜਾਮ ਨੇ ਵਾਕ ਸੁਣੇ ਤਤ ਕਾਲ ਹੀ ਮਹਾਰਾਜ ਦੀ ਖੜਾਮ ਅਸਮਾਨ ਵਿੱਚ ਉੱਡ ਗਈ, ਤੇ ਜਿਹੜੀ ਸਿੱਧਾਂ ਦੀਆਂ ਸ਼ਕਤੀਆਂ ਸਨ ਉਹ ਜਾ ਕੇ ਸਾਰੀਆਂ ਖੰਡਿਆ ਦਿੱਤੀਆਂ। ਮਹਾਰਾਜ ਦੀ ਇੱਕ ਖੜਾਮ ਨੇ ਹੀ ਇੰਨਾ ਕੰਮ ਕਰ ਦਿੱਤਾ, ਕਿ ਸਾਰਿਆਂ ਸਿੱਧਾਂ ਦੀਆਂ ਸ਼ਕਤੀਆਂ ਜਾ ਕੇ ਖੰਡਾ ਦਿੱਤੀਆਂ ਹਨ।
ਜੈਸੇ ਹਵਾ ਬਟੇਰਾ ਤੇ ਸਭ ਪਾਸਾ ਬਾਜ ਛੋਰਾ ਤੈਸੇ ਤਾਰੇ ਸਭ ਕਰ ਰਹੀ ਉਪਰ ਸੁਹਾਈ ਕੈ।
ਜਿਵੇਂ ਕੋਈ ਬਟੇਰਾ ਹੋਵੇ ਉੱਡਿਆ ਜਾਂਦਾ ਉਹਦੇ ਮਗਰ ਬਾਜ ਛੱਡ ਦਈਏ, ਫਿਰ ਇਸ ਤਰ੍ਹਾਂ ਹੀ ਹੋਇਆ। ਫਿਰ ਮਹਾਰਾਜ ਦੀ ਖੜਾਮ ਤਾਹਾਂ ਨੂੰ ਉੱਡੀ ਰਹੀ ਉੱਪਰ ਸੁਹਾਇਕ ਹੈ, ਬੜੀ ਸੋਭਨੀਕ ਹੋ ਰਹੀ ਹੈ। ਸਿੱਧਾਂ ਦੇ ਸਿਰ ਦੀਆਂ ਟਿੰਡਾਂ ਗੰਜੀਆਂ ਕੱਢੀਆਂ ਹੋਈਆਂ, ਬਿਲਕੁਲ ਹਰੇਕ ਦੇ ਸਿਰ ਦੇ ਉੱਤੇ ਠਾਹ ਜਾ ਕੇ ਵੱਜਦੀ। ਜਦੋਂ ਸਿਰ 'ਤੇ ਵੱਜਦੀ ਸ਼ਕਤੀ ਮੁੱਕ ਜਾਂਦੀ, ਥੱਲੇ ਡਿੱਗ ਪੈਂਦਾ ਉਸੇ ਵਕਤ। ਇਉਂ ਫਿਰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਉਹਨਾਂ ਦੀ ਹੰਗਤਾ ਨੂੰ ਦੂਰ ਕਰ ਰਹੇ ਹਨ।
ਕਵਿਤਾ ਕਾਇਰ ਪੈ ਸੂਰ ਔਰ ਕੁਰੰਗ ਸਾਰ ਦੂਰ ਜੈਸੇ ਹੋਏ ਨਾਗ ਭੂਰ ਤਾਂ ਪੈ ਖੱਬ ਪਤ ਜਾਤ ਹੈ।
ਸੋ ਜਿਸ ਤਰੀਕੇ ਦੇ ਨਾਲ ਕਾਇਰ ਬੰਦੇ ਦੇ ਉੱਤੇ ਜਾ ਕੇ ਸੂਰਮਾ ਬੰਦਾ ਤਕੜਾ ਯੋਧਾ ਹਮਲਾ ਕਰਦਾ ਹੈ, ਤੇ ਕੁਰੰਗ ਹੁੰਦਾ ਹਿਰਨ ਦੇ ਉੱਤੇ ਜਿਵੇਂ ਜਾ ਕੇ ਸ਼ਾਰਦੂਲ ਸ਼ੇਰ ਹਮਲਾ ਕਰਦਾ ਹੈ, ਔਰ ਜਿਵੇਂ ਬਹੁਤ ਸਾਰੇ ਨਾਗਾਂ ਦੇ ਉੱਤੇ ਜਾ ਕੇ ਗਰੁੜ ਹਮਲਾ ਕਰ ਦਿੰਦਾ ਹੈ, ਤੇ ਇਸ ਤਰ੍ਹਾਂ ਜਾ ਕੇ ਗੁਰੂ ਨਾਨਕ ਸਾਹਿਬ ਦੀ ਖੜਾਮ ਨੇ ਸਿੱਧਾਂ ਦੇ ਉੱਤੇ ਐਸਾ ਹਮਲਾ ਕੀਤਾ ਕਿ ਸਾਰੇ ਸਿੱਧਾਂ ਨੂੰ ਸਿੱਧੇ ਕਰ ਲਿਆ ਹੈ।
ਲਸ ਪਰ ਬਾਨ ਅਗਿਆਨ ਪੈ ਸੋ ਗਿਆਨ ਜੈਸੇ ਕਰੁਣਾ ਨਿਧਾਨ ਸੰਤ ਦੁਖੀ ਪੈਰ ਸਾਥ ਹੈ।
ਜਿਵੇਂ ਲਕਸ਼ ਦੇ ਉੱਤੇ ਜਾ ਕੇ ਤੀਰ ਵੱਜਦਾ ਸਿੱਧਾ, ਜਿਵੇਂ ਅਗਿਆਨ ਦੇ ਉੱਤੇ ਗਿਆਨ ਹਮਲਾ ਕਰ ਦਿੰਦਾ, ਇਹ ਕਰੁਣਾ ਨਿਧਾਨ ਕਿਰਪਾਲੂ ਜੋ ਪਰਮੇਸ਼ਰ ਹੈ, ਸੰਤ ਦੁਖੀ ਪੈਰ ਸਾਥ ਹੈ। ਇਉਂ ਸੰਤਾਂ ਦੇ ਦੁਖੀਆਂ ਦੇ ਉੱਤੇ ਪਰਮਾਤਮਾ ਜਿਵੇਂ ਵੀਰ ਰਸ ਵਿੱਚ ਆ ਕੇ ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।
ਬਾਪਨ ਮੈਂ ਪਾਵ ਨਾਮ ਜਾਪ ਦਵੈਤ ਪੈ ਭਗਤ ਜੈਸੇ ਅਜਾ ਕੇ ਨਿਕਟ ਬ੍ਰਿਕ ਜਾਤ ਨਾਂਡ ਰਾਤ ਹੈ।
ਸੋ ਜਿਵੇਂ ਪਾਪਾਂ ਦੇ ਉੱਤੇ ਨਾਮ ਜਿਹੜਾ ਹੁੰਦਾ ਤਕੜਾ ਹੋ ਜਾਂਦਾ, ਪਾਪਾਂ ਨੂੰ ਕੱਟਣ ਲਈ ਨਾਮ ਬੜੀ ਤਕੜੀ ਚੀਜ਼ ਹੈ। ਇਸ ਗੱਲ ਦਾ ਕਲਯੁਗ ਦੇ ਵਿੱਚ ਜੀਵਾਂ ਨੂੰ ਗਿਆਨ ਹੋਣਾ ਚਾਹੀਦਾ, ਜੇ ਨਹੀਂ ਹੈ। ਨਾਮ ਜਿਹੜਾ ਸਾਰਿਆਂ ਨਾਲੋਂ ਉੱਪਰ ਪਾਪਾਂ ਨੂੰ ਕੱਟਣ ਲਈ, ਔਰ ਦਵੈਤ ਪੈ ਭਗਤ ਜੈਸੇ, ਦਵੈਸ਼ ਈਰਖਾ ਭਾਵਨਾ ਦੇ ਉੱਤੇ ਜਿਵੇਂ ਭਗਤ ਟੁੱਟ ਕੇ ਪੈਂਦੇ, ਦਵੈਸ਼ ਨੂੰ ਮੁਕਾ ਦਿੰਦੇ ਨੇ, ਅਤੇ ਇਸੇ ਪ੍ਰਕਾਰ ਬੱਕਰੀ ਕੋਲ ਜਿਵੇਂ ਬਘਿਆੜ ਹੁੰਦਾ, ਬਘਿਆੜ ਬੱਕਰੀ ਨੂੰ ਨਹੀਂ ਛੱਡਦਾ, ਮਾਰ ਦਿੰਦਾ, ਡਰਦਾ ਨਹੀਂ ਹੈ, ਇਸੇ ਤਰ੍ਹਾਂ। ਹੁਣ ਇਹ ਸਾਰੀਆਂ ਉਪਮਾ ਦੇ ਵਰਤਾਓ ਕਵੀ ਜੀ ਦੀ ਉੱਚ ਦਿਮਾਗੀ ਦੀ ਸਬੂਤ ਨੇ, ਇੰਨੇ ਸਬੂਤ ਇਕੱਠੇ ਕਰਕੇ ਲਿਆਉਣੇ, ਬਹੁਤ ਵੱਡੀ ਵਿਦਵਤਾ ਹੈ ਕਵੀ ਦੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਖੜਾਮ ਜਾ ਕੇ ਪੈ ਗਈ ਉਹਨਾਂ ਨੂੰ।
ਤੈਸੇ ਕੋ ਸਤਾਈ ਵਿੱਚ ਲਾਈ ਕਹਿ ਸਕਤ ਸਭ ਮਾਰ ਮਾਰ ਡਾਰੇ ਕੋ ਤੀਰ ਨਾ ਤਰਾਤ ਹੈ।
ਉਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਖੜਾਮ ਹੈ, ਇਹਨੇ ਜਾ ਕਰਕੇ ਕੀ ਕੀਤਾ, ਸਾਰੀਆਂ ਸਿੱਧੀਆਂ ਖਤਮ ਕਰ ਦਿੱਤੀਆਂ, ਸ਼ਕਤੀਆਂ ਉਹਨਾਂ ਦੀਆਂ ਖਤਮ ਕਰ ਦਿੱਤੀਆਂ। ਮਾਰ ਮਾਰ ਡਾਰੈ ਕਉ ਧੀਰ ਨਾ ਧਰਾਤ ਹੈ, ਮਾਰ ਮਾਰ ਕੇ ਸਭ ਥੱਲੇ ਸੁੱਟੇ ਚੰਗੀ ਤਰ੍ਹਾਂ। ਕੋਈ ਸਿੱਧ ਹੁਣ ਧੀਰਜ ਨਹੀਂ ਕਰਦਾ। ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਹੁਣ ਜਿਵੇਂ ਹੁਣ ਉਦਾਹਰਣ ਦਿੱਤੀ ਸੀ, ਬਟੇਰੇ ਦੇ ਉੱਤੇ ਜਾ ਕੇ ਜਾਂ ਚਿੜੀ ਦੇ ਉੱਤੇ ਬਾਜ ਪੈ ਜਾਵੇ ਟੁੱਟ ਕੇ, ਨਾ ਮਹਾਰਾਜ ਦੀ ਖੜਾਮ ਬਾਜ ਦੀ ਤਰ੍ਹਾਂ ਪਈ ਜਾ ਕੇ ਟੁੱਟ ਕੇ।
ਕਵਿਤਾ ਜਾਂਕੀ ਜਾਂਕੀ ਸਾਕਤ ਤੇ ਤਾਂ ਕੇ ਆਗੇ ਜਾਏ ਪਰ ਨੀਚੇ ਨੈਣ ਲੱਜਤ ਹਵਾ ਉੱਚੇ ਨਾ ਨਿਹਾਰੀਆ।
ਜਿਹਦੀ ਜਿਹਦੀ ਸ਼ਕਤੀ ਸੀ ਉਹਦੇ ਉਹਦੇ ਅੱਗੇ ਜਾ ਕੇ ਫਿਰ ਡਿੱਗ ਪਈ, ਉਹ ਵੀ ਡਿੱਗ ਪਏ, ਔਰ ਸਾਰਿਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਹਰੇਕ ਜਾਣਾ ਹੀ ਫਿਰ ਇਉਂ ਸ਼ਰਮਸਾਰ ਹੋ ਕੇ ਸ਼ਰਮ ਦੇ ਨਾਲ ਨੀਵੀ ਪਾ ਕੇ ਬਹਿ ਗਏ, ਤੇ ਕੋਈ ਉੱਚੀ ਅੱਖ ਚੱਕ ਕੇ ਨਹੀਂ ਦੇਖ ਸਕਦਾ। ਕਈ ਵਾਰੀ ਬੰਦੇ ਛੋਟੇ ਜਿਹੇ ਨੂੰ ਹੰਗਤਾ ਹੋ ਜਾਂਦੀ ਹੈ, ਜਿਵੇਂ ਅੱਜ ਕੱਲ੍ਹ ਵੀ ਕਈ ਲੋਕ ਮਾੜੀ ਮਾੜੀ ਸ਼ਕਤੀ ਜੀ ਪ੍ਰਾਪਤ ਕਰ ਲੈਂਦੇ ਨੇ, ਉਹ ਫਿਰ ਦੁਨੀਆਂ ਵਿੱਚ ਸਿੱਧਾ ਹੀ ਰੱਬ ਹੀ ਕਹਾਉਂਦੇ ਨੇ, ਆਪਣੇ ਆਪ ਨੂੰ ਥੱਲੇ ਦੀ ਗੱਲ ਹੀ ਨਹੀਂ ਕਰਦੇ। ਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਪਤਾ ਸਿੱਧਾਂ ਦੇ ਸਾਹਮਣੇ ਚੁੱਪ ਕਰਕੇ ਬੈਠੇ ਰਹੇ, ਕੁਛ ਨਹੀਂ ਕਿਹਾ। ਉਦੋਂ ਸਿੱਧ ਸੀ 84 ਜਾਂ 100 ਜਾਂ 150 200 ਹੋਣਾ, ਤੇ ਹੁਣ ਸਿੱਧਾਂ ਦੀ ਗਿਣਤੀ ਬਹੁਤ ਲੱਖਾਂ ਦੇ ਹਿਸਾਬ ਨਾਲ ਹੈ। ਜਿਹੜੇ ਸ਼ਕਤੀਆਂ ਸ਼ੁਕਤੀਆਂ ਮਾੜੀਆਂ ਮੋਟੀਆਂ ਲਈ ਬੈਠੇ ਨੇ, ਕੁਛ ਕਲਯੁੱਗ ਦਾ ਜ਼ੋਰ ਹੈ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸਾ ਕੌਤਕ ਕਰ ਰਹੇ ਨੇ ਕਿ ਚੁੱਪ ਕਰਕੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਦਣ ਆਪਣੀ ਖੜਾਮ ਚਲਾ ਦਿੱਤੀ, ਕੁਛ ਵੀ ਨਹੀਂ ਰਹਿਣਾ, ਸਭ ਛਾਈ ਮਾਈ ਕਰ ਦੇਣੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧੀਰਜ ਹੈ, ਸ਼ਾਂਤੀ ਹੈ, ਟਿਕਾਓ ਹੈ, ਮੌਕਾ ਦਿੰਦੇ ਨੇ ਵਾਰ ਵਾਰ। ਕਹਿੰਦੇ ਨੇ ਪਰਮੇਸ਼ੁਰ ਬੰਦੇ ਨੂੰ 100 ਮੌਕਾ ਦਿੰਦਾ ਸੰਭਲਣ ਦਾ, 100 ਵਾਰੀ ਵੀ ਸਮਝਾਇਆ ਜਦੋਂ ਬੰਦਾ ਨਾ ਸਮਝੇ ਫਿਰ ਬੰਦੇ 'ਤੇ ਚੋਟ ਪੈਂਦੀ ਹੈ। ਪਰਮੇਸ਼ੁਰ ਹੁਣ ਵੀ ਦੁਨੀਆਂ ਨੂੰ ਮੌਕਾ ਹੀ ਦੇਈ ਜਾ ਰਹੇ ਨੇ। ਇਹ ਤਾਂ ਕਾਫ਼ੀ ਪਹਿਲਾਂ ਹੀ ਉੱਡ ਜਾਣਾ ਸੀ ਸਾਰਾ ਕੁਛ। 1980 'ਚ ਹੀ ਖੜਾਮ ਚੱਲ ਜਾਣੀ ਸੀ, 87 ਚੱਲਣੀ ਸੀ, 97 ਚੱਲਣੀ ਸੀ, ਉਹ ਖੜਾਮ ਵਾਲੇ ਚੱਲੀ ਨਹੀਂ ਹੈ। ਖੜਾਮ ਨੂੰ ਸਮਾਂ ਦੇ ਰਹੇ ਨੇ, ਹੋਰ ਮੌਕਾ ਦੇ ਲਓ, ਕਥਾ ਹੋਰ ਸੁਣ ਲੈਣ, ਸ਼ਾਇਦ ਕਿਤੇ ਕੀਰਤਨ ਸੁਣ ਲੈਣ, ਕਿਤੇ ਭਲਾ ਕਰ ਲੈਣ ਆਪਣਾ ਸਾਰੇ। ਜੇ ਖੜਾਮ ਚੱਲ ਗਈ ਫਿਰ ਹੱਥ ਨਹੀਂ ਆਉਣਾ ਕੁਛ ਆਪਣੇ। ਇਸ ਕਰਕੇ ਆਪਾਂ ਨੂੰ ਵੀ ਚਾਹੀਦਾ, ਸਾਰੀ ਦੁਨੀਆਂ ਨੂੰ, ਸਾਰਿਆਂ ਨੂੰ ਅਸੀਂ ਤਾਂ ਬੇਨਤੀ ਕਰਾਂਗੇ ਵੀ ਗੁਰੂ ਨਾਨਕ ਸਾਹਿਬ ਨੂੰ ਛੋਟਾ ਜਿਹਾ ਨਾ ਸਮਝੋ। ਸਿੱਧ ਸਮਝਣ ਲੱਗ ਪਏ ਸੀ ਵੀ 40 ਸਾਲ ਦਾ ਹੈਗਾ, ਹੁਣੇ ਦਾ ਬਲੰਗ ਡਰਾ ਡਰੂ ਕੇ ਇਹਨੂੰ। ਉਹ 40 ਸਾਲ ਦੀ ਤਾਂ ਇੱਕ ਸਰੀਰਕ ਅਵਸਥਾ ਦਿਖਾਈ ਹੈ, ਪਰਮੇਸ਼ੁਰ ਚਾਹੇ ਭਾਵੇਂ ਕਿਹੋ ਜਿਹੀ ਅਵਸਥਾ ਦਿਖਾ ਦੇਣ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਮਨ ਦਾ ਭੁਲੇਖਾ ਜ਼ਰੂਰ ਸਾਰੇ ਕੱਢ ਦੇਣ ਵੀ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਲੇ ਤੱਕ ਤਾਂ ਸਮਾਧੀ ਲਈ ਨਹੀਂ ਬੈਠੇ ਨੇ, ਸੁਣ ਸਮਾਧੀ ਆਪ। ਜਿੱਦਣ ਸਿਰਫ ਇੱਕੋ ਹੀ ਨੇਤਰ ਖੋਲ੍ਹ ਦਿੱਤਾ ਨਾ, ਉਸੇ ਦਿਨ ਹੀ ਬਹੁਤ ਕੁਛ ਹੋ ਜਾਣਾ, ਸੰਭਲਣਾ ਨਹੀਂ ਫਿਰ ਆਪਣੇ ਕੋਲੋਂ। ਅਤੇ ਇਸ ਕਰਕੇ ਵਾਰ ਵਾਰ ਸਤਿਗੁਰੂ ਕਹਿੰਦੇ ਹਲੇ ਇਹਨਾਂ ਨੂੰ ਸਮਝਾ ਕੇ ਦੇਖ ਲਓ, ਹੋਰ ਸਮਝਾ ਲਓ, ਹੋਰ ਮੌਕਾ ਦੇ ਦਿੰਦੇ ਇਹਨਾਂ ਨੂੰ, ਇਹਨੂੰ ਕਹਿ ਦਿਓ ਜੇ ਸਮਝ ਸਕਦੇ ਕਿਤੇ ਕਥਾ ਸੁਣਾ ਦਿਓ ਇਹਨਾਂ ਨੂੰ ਮਾੜੀ ਮੋਟੀ, ਇਤਿਹਾਸ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਜੇ ਕੋਈ ਸੰਭਲ ਜਾਵੇ ਤਾਂ। ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ, ਬਹੁਤੇ ਜਾਣੇ ਬਚਾਉਣੇ ਹੈ, ਅਤੇ ਬਿਲਕੁਲ ਹੀ ਜੇ ਨਾ ਸੰਭਲੇ ਤਾਂ ਫਿਰ ਖੜਾਮ ਨੇ ਆ ਕੇ ਠੀਕ ਕਰਨੇ ਹਨ।
ਰਾਰ ਮੈਂ ਪਰਾਜਾ ਹੋਏ ਸੂਰ ਜੋਂ ਲਗਾਏ ਜਾਤ ਭਾਏ ਮੁਖ ਤੂਸਨ ਨਾ ਬੈਨ ਕੋ ਉਚਾਰੀਆ।
ਰਾਰ ਹੁੰਦੀ ਜਿਵੇਂ ਲੜਾਈ ਦੇ ਵਿੱਚ ਹਾਰ ਕੇ, ਸੂਰਮਾ ਜਿਹੜਾ ਹੁੰਦਾ ਕੋਈ ਵੀ ਲੜਾਈ 'ਚ ਜਿਹੜਾ ਲੜਦਾ ਹੁੰਦਾ ਹੈ, ਉਹ ਜਦੋਂ ਹਾਰ ਕੇ ਫਿਰ ਨਾ ਸ਼ਰਮਸ਼ਾਰ ਹੋ ਕੇ ਜਾਂਦਾ ਹੁੰਦਾ, ਚੁੱਪ ਹੋ ਜਾਂਦਾ, ਮੂੰਹ 'ਚੋਂ ਗੱਲ ਨਹੀਂ ਕਰਦਾ। ਕਈ ਵਾਰੀ ਪਿੰਡਾਂ ਦੇ ਵਿੱਚ ਜਿਵੇਂ ਭਲਵਾਨਾਂ ਦੇ ਘੋਲ ਹੁੰਦੇ ਸੀਗੇ, ਪੁਰਾਣਿਆਂ ਨੂੰ ਪਤਾ ਜਿਹੜਾ ਭਲਵਾਨ ਹਾਰਦਾ ਸੀ ਉਹ ਫਿਰ ਸਹੀ ਰਾਹ 'ਤੇ ਨਹੀਂ ਸੀ ਚੱਲਦਾ, ਉਹ ਖੇਤਾਂ ਦੀਆਂ ਵੱਟਾਂ ਵੁੱਟਾਂ ਤੋਂ ਹੋ ਕੇ ਘਰ ਪਹੁੰਚਦਾ, ਵੱਟੇ ਵੱਟ ਪਾ ਦਿੰਦੇ ਸੀ ਲੋਕ ਫਿਰ ਉਹਨੂੰ। ਜਿਹੜਾ ਜਿੱਤਿਆ ਹੁੰਦਾ ਸੀ ਉਹਦੇ ਨਾਲ ਢੋਲ ਵੱਜਦਾ ਹੁੰਦਾ, 500-400 ਬੰਦਾ ਉਹਦੇ ਗਲ 'ਚ ਹਾਰ ਸਹਿਰੇ ਪੈਂਦੇ ਸੀਗੇ, ਉਹ ਸਹੀ ਰਸਤੇ 'ਤੇ ਆਉਂਦਾ ਸੀ, ਜਿਹੜਾ ਹਾਰਿਆ ਹੁੰਦਾ ਸੀ ਉਹ ਵੱਟੇ ਵੱਟ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਹਰਾ ਕੇ ਵੱਟੇ ਵੱਟ ਪਾ ਦਿੱਤਾ ਹੈ।
ਗੋਪੀ ਚੰਦ ਭਰ ਥਰੀ ਮੰਗਲ ਤੇ ਆਦ ਜੇ ਤੈ ਹੀ ਮੈਂ ਹੁਲਾਸੇ ਹਸਾ ਦੇਵੈ ਕਰ ਤਾਰੀਆ।
ਹੁਣ ਜਿਹੜੇ ਸਿੱਧ ਸਾਰੇ ਬ੍ਰਹਮ ਗਿਆਨੀ ਸਨ, ਅੱਛੇ ਪਹੁੰਚੀ ਹਸਤੀਆਂ ਸਨ, ਗੋਪੀ ਚੰਦ ਜੀ, ਭਰਥਰ ਹਰੀ ਜੀ, ਇਹ ਰਾਜੇ ਸੀ ਨਾਲੇ ਪਹਿਲਾਂ। ਗੋਪੀ ਚੰਦ ਜੀ, ਭਰਥਰੀ ਜੀ ਵੀ ਰਾਜੇ ਸੀ ਬਹੁਤ ਵੱਡੇ, ਅਤੇ ਮੰਗਲ ਨਾਥ ਜੀ ਆਦਿਕ, ਉਹ ਸਾਰੇ ਮਨ ਦੇ ਅੰਦਰ ਬੜੇ ਹੁਲਸਾਏ, ਬੜੇ ਖੁਸ਼ ਹੋਏ, ਚੰਗਾ ਹੋਇਆ ਇਹਨਾਂ ਨੂੰ ਪਈ ਸਿਰ 'ਚ ਖੜਾਮ। ਉਹ ਤਾੜੀਆਂ ਮਾਰ ਮਾਰ ਹੱਸਦੇ, ਉਹ ਡਿੱਗਿਆ ਥੱਲੇ, ਉਹ ਡਿੱਗਿਆ ਦੇਖ ਥੱਲੇ, ਸਾਰੇ ਸਿੱਧ ਜਿਵੇਂ ਬੇਰੀ ਤੋਂ ਬੇਰ ਡਿੱਗਦੇ ਹਨ ਝਾੜਿਆਂ, ਐਂ ਥੱਲੇ ਨੂੰ ਆ ਕੇ ਡਿੱਗਦੇ ਹਨ।
ਐਸੀ ਹੋਏ ਬਿਨ ਨਹੀਂ ਰਹਿ ਤਬ ਕਲ ਮਨ, ਜੈਸੀ ਵਿਦ ਜੋਗ ਹੋਤੇ ਤੈਸੇ ਹੀ ਦਿਖਾਰੀਆ।
ਹੁਣ ਇਹੀ ਜੀ ਜਿਹੜੀ ਗੱਲ ਹੈ, ਇਹੀ ਜੀ ਤੋਂ ਬਿਨਾਂ ਗੋਪੀਨਾਥ, ਭਰਥਰੀ, ਮੰਗਲ ਜੀ ਕਹਿੰਦੇ, ਇਹ ਤੋਂ ਬਿਨਾਂ ਇਹ ਚੰਚਲ ਮਨ ਵਾਲੇ ਸਿੱਧ ਜਿਹੜੇ ਸੀ ਨਾ, ਮੂਰਖ ਗੰਢ ਪਵੈ ਮੋਹ ਮਾਰ, ਇਹ ਠੀਕ ਵੀ ਨਹੀਂ ਸੀ ਹੁਣ ਇਹਦੇ ਤੋਂ ਬਿਨਾਂ। ਇਹਨਾਂ ਨੂੰ ਕੁੱਟ ਪੈਣੀ ਚਾਹੀਦੀ ਸੀ, ਜਿਹੇ ਜੀ ਦੇ ਲਾਇਕ ਸੀ ਉਹੀ ਜੀ ਸਜ਼ਾ ਇਹਨਾਂ ਨੂੰ ਮਿਲ ਗਈ ਹੈ, ਉਹੀ ਜੀ ਮਹਾਰਾਜ ਗੁਰੂ ਸਾਹਿਬ ਨੇ ਕਰਕੇ ਦਿਖਾ ਦਿੱਤੀ ਹੈ।
ਸਵਈਆ ਮੰਗਲ ਭਾਖਤ ਗੋਰਖਨਾਥ ਜੀ, ਦੇਖੋ ਤਪਾ ਤੁਮ ਕੈਸੋ ਹੈ ਸੋ।
ਮੰਗਲ ਨਾਥ ਜੀ ਕਹਿਣ ਲੱਗੇ, ਗੋਰਖ ਜੀ ਦੇਖੋ ਕੈਸਾ ਹੈ ਤਪਾ, ਗੁਰੂ ਨਾਨਕ ਦੇਵ ਜੀ ਕਿੰਨੀ ਤਾਕਤ ਵਾਲੇ ਹਨ।
ਬਾਜ ਸੁਰਾਰ ਕਰੀ ਤੇ ਸੋ ਜਨਾ, ਲੱਜਤ ਪੇ ਨ ਬੋਲਤ ਕੋ।
ਕਹਿੰਦੇ ਐਵੇਂ ਬ੍ਰਥਾ ਹੀ ਉਹ ਝਗੜਾ ਕਰ ਰਹੇ ਨੇ, ਸੋ ਬਾਦ ਸੋ ਰਾਰ ਕਰੀ ਤਿਹ ਸੋ, ਐਵੇਂ ਬੇਅਰਥ ਹੀ ਝਗੜਾ ਕਰਦੇ। ਜਿਨ ਲੱਜਤ ਭੇਦੈ ਬੋਲਤ ਕਹੂ, ਜਿਨ੍ਹਾਂ ਦੇ ਮੂਹਰੇ ਸ਼ਰਮਸਾਰ ਹੋ ਕੇ ਹੁਣ ਕੋਈ ਬੋਲਦਾ ਨਹੀਂ ਹੈ।
ਆਪਣੇ ਮਨ ਮੈਂ ਫੂਲਤ ਕਾਇਰ ਜੋ ਲਗਾ ਸੂਰ ਨਾ ਸਾਮਹਾ ਹੋ।
ਆਪਣੇ ਹੰਕਾਰ ਦੇ ਵਿੱਚ ਇਹ ਜਿਹੜੇ ਕਾਇਰ ਲੋਕ ਸੀ, ਗੀਦੀ ਸਨ, ਫੁੱਲੇ ਬੈਠੇ ਸੀ, ਸੋ ਜਦੋਂ ਤੱਕ ਸੂਰਮਾ ਨਹੀਂ ਸਾਹਮਣੇ ਆਉਂਦਾ, ਐ ਤਾਂ ਹਰੇਕ ਕੋਈ ਕਹਿੰਦਾ ਮੈਂ ਕਰ ਦੂ, ਮੈਂ ਐਂ ਕਰ ਦੂੰਗਾ। ਇਹ ਹੁੰਦਾ ਉਦੋਂ ਜਦੋਂ ਅਗਲਾ ਸਾਹਮਣੇ ਨਾ ਖੜਾ ਹੋਵੇ। ਐਦਾਂ ਤਾਂ ਬਥੇਰੀ ਗੱਲਾਂ ਮਾਰ ਲੈਂਦੇ ਹਾਂ ਆਪਾਂ, ਪਰ ਜਦੋਂ ਸਾਹਮਣੇ ਖੜ ਜਾਣ ਆ ਕੇ, ਜਿਵੇਂ ਹੁਣ ਕਈ ਗੁਰੂ ਨਾਨਕ ਦੇਵ ਜੀ ਬਾਰੇ ਬੋਲਦੇ, ਗੁਰੂ ਸਾਹਿਬ ਦਸਵੇਂ ਪਾਤਸ਼ਾਹ ਬਾਰੇ ਬੋਲਦੇ ਨੇ, ਐਂ ਕਰ ਦਿਆਂਗੇ ਜਾਂ ਫਲਾਨਾ ਢਿਮਕਾ, ਮੈਂ ਕਹਿੰਦਾ ਇਹ ਗੱਲ ਸੱਚੀ ਹੈ ਵੀ ਇਹ ਤਾਂ ਚਲੋ ਹੁਣ ਮਹਾਰਾਜ ਦੀ ਰਜਾ ਹੀ ਹੈ। ਕਿਤੇ ਮਹਾਰਾਜ ਸਾਹਮਣੇ ਖੜ ਜਾਣ ਨਾ, ਜੇ ਮੂੰਹ ਵੀ ਖੁੱਲ ਜੇ ਤਾਂ ਕਹਿ ਦਿਓ, ਜ਼ਬਾਨ ਹੀ ਨਹੀਂ ਖੁੱਲਣੀ, ਕੰਬੀ ਜਾਣਾ ਖੜਿਆਂ ਨੇ ਥਰ ਥਰ। ਉਹਨਾਂ ਸਾਹਮਣੇ ਖੜਨਾ ਬਹੁਤ ਔਖਾ, ਅਕਾਲ ਪੁਰਖ ਦੇ ਸਾਹਮਣੇ, ਮਹਾਰਾਜ ਦੇ ਸਾਹਮਣੇ ਖੜਨਾ ਬਹੁਤ ਔਖਾ, ਸਿਰਫ ਗੱਲਾਂ ਬੁਲਾ ਲੈਣੀਆਂ ਸੌਖੀਆਂ ਹੁੰਦੀਆਂ ਨੇ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਕਦੇ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਦਸਾਂ ਸਰੂਪਾਂ ਦਾ ਦੇਖਿਓ ਮਨ ਚ। ਜਿਵੇਂ ਕਈ ਇੱਕ ਪ੍ਰੇਮੀ ਸੀਗਾ ਮਹਾਂਪੁਰਖਾਂ ਦੇ ਪਿੰਡ ਦਾ, ਕਾਫੀ ਸਾਲਾਂ ਤੋਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਜਪਜੀ ਸਾਹਿਬ ਦੇ 25 ਪਾਠ ਕਰਨੇ, ਨਿਤਨੇਮ ਕਰਨਾ, 15 ਕੁ ਸਾਲ ਹੋ ਗਏ ਸੀ ਉਹਨੂੰ ਕਰਦੇ ਨੂੰ। ਕਹਿੰਦਾ ਇੱਕ ਦਿਨ ਮੈਂ ਉੱਠ ਕੇ ਸਵੇਰੇ ਬੇਨਤੀ ਕੀਤੀ, ਮਹਾਰਾਜ ਕਿੰਨੇ ਸਾਲ ਹੋ ਗਏ ਪਾਠ ਕਰਦੇ ਨੂੰ, ਮੰਗਿਆ ਤਾਂ ਨਹੀਂ ਕਦੇ ਕੁਛ। 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਦਰਸ਼ਨ ਕਿਰਪਾ ਕਰਕੇ ਦੇ ਦਿਓ, ਮੈਂ ਦਰਸ਼ਨਾਂ ਦਾ ਇੱਛਕ। ਸੋ ਭਾਈ ਹਰਭਜਨ ਸਿੰਘ ਉਹਦਾ ਨੌਵਾਂ ਖੇਤੀਬਾੜੀ ਇੰਸਪੈਕਟਰ ਨੇ ਉੱਥੇ ਰੋਡੇ ਪਿੰਡ ਰਹਿਣ ਵਾਲੇ, ਤਾਂ ਕਹਿੰਦੇ ਜਦ ਕਮਰੇ 'ਚ ਐਨ ਇੱਕਦਮ ਚਿੱਟਾ ਪ੍ਰਕਾਸ਼ ਹੋ ਗਿਆ, ਕਹਿੰਦੇ ਮੈਂ ਡਰ ਗਿਆ ਉਸੇ ਵਕਤ। ਕਹਿੰਦੇ ਮੈਂ ਇੱਕਦਮ ਬੇਨਤੀ ਕੀਤੀ, ਮਹਾਰਾਜ ਮੈਨੂੰ ਦਰਸ਼ਨ ਨਾ ਦਿਓ, ਮੈਂ ਝੱਲ ਨਹੀਂ ਸਕਣੇ। ਕਹਿੰਦੇ ਉਸੇ ਵਕਤ ਹੀ ਉਹ ਪ੍ਰਕਾਸ਼ ਖਤਮ ਹੋ ਗਿਆ। ਇਸ ਕਰਕੇ ਜਦੋਂ ਆਪਾਂ ਬੋਲਦੇ ਹਾਂ ਤਾਂ ਇਉਂ ਨਾ ਸਮਝੋ, ਇੱਥੇ ਵੀ ਉਹੀ ਚੀਜ਼ ਦੱਸੀ ਆ, ਬੋਲਣ ਨੂੰ ਤਾਂ ਹਰੇਕ ਕੋਈ ਆਪਣੇ ਮੂੰਹ 'ਚੋਂ ਹਵਾੜ ਜੀ ਕੱਢ ਦਿੰਦਾ ਬੋਲ ਕੇ, ਪਰ ਧਿਆਨ ਨਾਲ ਗੱਲ ਕਰਿਆ ਕਰੋ ਵੀ ਇਸ ਗੱਲ ਕਿਹਦੇ ਲਈ ਕਰ ਰਹੇ। ਉਹ ਬਹੁਤ ਜ਼ਿਆਦਾ ਵੱਡਿਆਂ ਤੋਂ ਵੱਡਿਆਂ ਤੋਂ ਵੱਡਿਆਂ ਤੋਂ ਵੱਡੇ ਆ, ਉਹਨਾਂ ਵਰਗਾ ਕੋਈ ਵੀ ਨਹੀਂ ਹੈ। ਉਹਨਾਂ ਦੇ ਬਣਾਏ ਹੋਏ ਆਪਾਂ, ਉਹਨਾਂ ਦੇ ਸਰੀਰ ਰਚੇ ਹੋਏ, ਸ੍ਰਿਸ਼ਟੀ ਦੇ ਮਾਲਕ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ, ਸਾਡੇ ਜੀਵ ਆਤਮਾ ਦੇ ਮਾਲਕ ਨੇ, ਸਾਡੇ ਸਰੀਰਾਂ ਦੇ ਮਾਲਕ ਨੇ, ਉਹ ਬ੍ਰਹਿਮੰਡਾਂ ਦੇ ਮਾਲਕ ਨੇ। ਮਾੜਾ ਜਿਹਾ ਬੰਦਾ ਜੇ ਇੱਕ ਮੂਹਰੇ ਨਾ ਉੱਥੇ ਹੀ ਕੰਬਣ ਲਾਈ ਨੇ, ਕਿਤੇ ਬੈਲਟ ਨਾ ਲਾਈ ਹੋਵੇ ਤੇ ਮੂਹਰੇ ਆ ਜਾਵੇ ਫਿਰ ਪੁਲਿਸ ਵਾਲਾ, ਉੱਥੇ 300 ਵਾਲੀ ਟਿਕਟ ਜਾ ਜਾਣੀ, ਜਦੇ ਹੀ ਘਬਰਾ ਜਾਂਦੇ ਨੇ, ਲੈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੱਲ ਬਚਤਾ ਗਏ, ਲੈ ਵੀ ਲੰਘ ਗਏ। ਉਹ ਇੱਥੋਂ ਤਾਂ ਡਰ ਜਾਂਦੇ ਤੁਸੀਂ, ਹੋਰ ਜਿਹੜੇ ਕੋਈ ਆਉਂਦੇ ਉਹ ਤੋਂ ਡਰ ਜਾਂਦੇ ਆਪਾਂ। ਤੇ ਜਦ ਦਸਵੇਂ ਪਾਤਸ਼ਾਹ ਨਾਂ ਲੈ ਕੇ ਕੋਈ ਗੱਲ ਕਰਦਾ ਮਾੜੀ ਦੁਨੀਆਂ 'ਚ, ਪਹਿਲੇ ਪਾਤਸ਼ਾਹ ਨਾਂ ਲੈਂਦਾ, ਉਹ ਜਿਹੜਾ ਸੋਚ ਸਮਝ ਕੇ ਗੱਲ ਕਰਿਆ ਕਰੋ। ਜੇ ਮਹਾਰਾਜ ਸੱਚੇ ਪਾਤਸ਼ਾਹ ਕੁਛ ਕਹਿੰਦੇ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੋਲੀ ਜਾਈਏ, ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਪਾਉਂਦਾ। ਵੱਡਾ ਵੱਡੀ ਗੱਲ ਹੈ। ਮੈਂ ਇਹੀ ਸਾਰੀ ਸੰਗਤ ਨੂੰ ਜਾਂ ਸਿੱਖ ਕੌਮ ਨੂੰ ਆਪਾਂ ਇਹੀ ਬੇਨਤੀ ਕਰਾਂਗੇ ਬਈ, ਗੁਰਬਾਣੀ ਤਾਂ ਜਿਹੜੀ ਆਪਾਂ ਪੜ੍ਹਨੀ ਸੋ ਪੜ੍ਹਨੀ, ਜਿੰਨੀ ਕੁ ਪਤਾ ਹੀ ਹੈ। ਇੱਕ ਗੱਲ ਸਿੱਖ ਕੌਮ ਜੇ ਅੱਜ ਕਰ ਲਵੇ, ਇੱਕ ਤਾਂ ਗੁਰੂ ਸਾਹਿਬਾਂ ਦਾ ਸਤਿਕਾਰ ਕਾਇਮ ਹੋ ਜੇ, ਬਸ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਜੇ, ਗੁਰਬਾਣੀ ਦਾ ਸਤਿਕਾਰ ਕਾਇਮ ਹੋ ਜੇ। ਹਰੇਕ ਸਿੱਖ ਬਾਣੀ ਦਾ ਅਦਬ ਕਰਨਾ ਜਾਣੇ ਅਤੇ ਬਾਣੀ ਦੀ ਵਡੱਤਣ ਨੂੰ ਜਾਣੋ ਕਿ ਬਾਣੀ ਹੈ ਕਿੱਡੀ ਵੱਡੀ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਸਾਹਿਬ ਜੀ ਬਹੁਤ ਵੱਡੇ ਹਨ, ਕਿ ਆਪਾਂ ਨਿਆਣੇ ਹਾਂ, ਹਾਲੇ ਬੱਚੇ ਹਾਂ, ਆਪਾਂ ਐਵੇਂ ਬੋਲਦੇ ਰਹਿੰਦੇ। ਅੱਗੇ ਕੋਸ਼ਿਸ਼ ਕਰੋ ਕਿ ਆਪਾਂ ਅਦਬ ਅਤੇ ਸਤਿਕਾਰ ਨਾਲ ਉਹਨਾਂ ਦਾ ਨਾਂ ਲਈਏ।